ਗੌੜੀ ਮਾਲਾ, ਗੌੜੀ ਰਾਗ ਦੀ ਜਾਤੀ ਹੈ ਮਾਲਾ। ਤੋ ਇਸ ਪ੍ਰਕਾਰ ਪੈਰ ਦੇ ਵਿੱਚ ਗੌੜੀ ਦੇ ਦੋ ਲਿਖਿਆ, ਬਹੁਤ ਛੋਟਾ ਜਿਹਾ। ਦੂਸਰੀ ਜਾਤੀ ਹੈ ਗੌੜੀ ਦੀ, ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਕੇ ਫਰਮਾਉਂਦੇ ਹਨ, ਪਹਿਲੀਆਂ ਦੋਵੇਂ ਤੁਕਾਂ ਹੀ ਰਹਾਉ ਦੀਆਂ ਹਨ। ਸ਼ਬਦ ਦਾ ਮੁੱਖ ਪ੍ਰਯੋਜਨ ਹੈ, ਪਾਇਆ ਲਾਲ ਰਤਨ ਮਨ ਪਾਇਆ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਮਨ ਦੇ ਵਿੱਚ ਹੀ ਲਾਲ ਜੋ ਪ੍ਰੇਮ ਨੂੰ ਪਾਇਆ, ਅਤੇ ਰਤਨ ਹੁੰਦਾ ਵੈਰਾਗ, ਵੈਰਾਗ ਨੂੰ ਵੀ ਪ੍ਰਾਪਤ ਕੀਤਾ ਹੈ ਮਨ ਦੇ ਅੰਦਰ। ਜਿਨ੍ਹਾਂ ਨੇ ਮਨ ਵਿੱਚ ਰਤਨ ਹੁੰਦਾ ਵੈਰਾਗ ਪਾਇਆ ਹੈ, ਉਹਨਾਂ ਵਿੱਚ ਅਸਾਂ ਨੇ ਲਾਲ ਹੁੰਦਾ ਪ੍ਰੇਮ ਕਰਨਾ ਪਾਇਆ, ਭਾਵ ਜਿਨ੍ਹਾਂ ਨੂੰ ਵੈਰਾਗ ਹੋ ਗਿਆ ਉਹਨਾਂ ਵਿੱਚ ਅਸੀਂ ਪ੍ਰੇਮ ਕਰਦੇ ਹਾਂ। ਲਾਲ ਅਤੇ ਰਤਨ ਵਾਂਗੂ ਅਮੋਲਕ ਪਰਮਾਤਮਾ ਨੂੰ ਜਿਸ ਨੇ ਪਾਇਆ ਹੈ, ਉਸ ਦੁਆਰਾ ਅਸੀਂ ਵੀ ਮਨ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ। ਦੋ ਵਾਰੀ ਪਾਇਆ ਖਰਾਉਣ ਕਰਕੇ, ਇੱਕ ਪਾਇਆ ਉਹਨਾਂ ਨੇ ਰੱਬ ਦੇ ਪਿਆਰਿਆਂ ਨੇ, ਇੱਕ ਅਸੀਂ ਉਹਨਾਂ ਦੀ ਕਿਰਪਾ ਨਾਲ ਅੱਗੇ ਪ੍ਰਾਪਤ ਕੀਤਾ ਉਹਨਾਂ ਤੋਂ ਸਿੱਖਿਆ ਲੈ ਕੇ। ਜਦੋਂ ਇਹ ਨਾਮ ਰਤਨ ਹਿਰਦੇ ਅੰਦਰ ਪ੍ਰਾਪਤ ਕੀਤਾ ਹੈ, ਕਹਿਣ ਤੋਂ ਭਾਵ ਫਿਰ ਵੀ ਇਹੀ ਹੈ ਕਿ ਪਾਇਆ ਲਾਲ ਰਤਨ। ਜਦੋਂ ਲਾਲ ਰਤਨ ਰੂਪੀ ਨਾਮ ਨੂੰ ਮੈਂ ਪ੍ਰਾਪਤ ਕੀਤਾ, ਕਿੱਥੇ ਮਨ ਪਾਇਆ, ਮਨ ਦੇ ਨੰਨੇ ਨੂੰ ਸਿਹਾਰੀ ਤੋਂ ਭਾਵ ਹੈ ਮਨ ਦੇ ਵਿੱਚ ਹੀ ਪਾਇਆ, ਬਾਹਰੋਂ ਨਹੀਂ ਪਾਇਆ, ਅੰਦਰੋਂ ਹੀ ਗੁੱਝਾ ਲਾਲ ਹਿਰਦੇ 'ਚੋਂ ਪ੍ਰਗਟ ਹੋਇਆ ਮੇਰੇ। ਇਹਦੇ ਨਾਲ ਲਾਭ ਕੀ ਪ੍ਰਾਪਤ ਹੋਇਆ ਹੈ? ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ ਰਹਾਓ। ਸਤਿਗੁਰਾਂ ਦੇ ਉਪਦੇਸ਼ ਵਿੱਚ ਸਮਾਉਣ ਕਰਕੇ, ਜਦੋਂ ਸਤਿਗੁਰੂ ਦੇ ਉਪਦੇਸ਼ ਵਿੱਚ ਅਸੀਂ ਸਮਾਏ, ਸਤਿਗੁਰੂ ਦਾ ਉਪਦੇਸ਼ ਸਾਡੇ ਵਿੱਚ ਸਮਾ ਗਿਆ ਹਿਰਦੇ ਵਿੱਚ, ਤਨ ਵੀ ਸੀਤਲ ਹੋ ਗਿਆ ਅੰਦਰੋਂ, ਮਨ ਵੀ ਸੀਤਲ ਥੀਆ ਹੋ ਗਿਆ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਵਿਸਾਰੀ। ਪਦਾਰਥਾਂ ਦੇ ਖਾਣ ਦੀ ਭੁੱਖ ਵੀ ਲੈ ਗਈ, ਕਿਉਂਕਿ ਮਨ ਸ਼ੀਤਲ ਹੋ ਗਿਆ ਹੈ, ਮਨ ਨੂੰ ਸ਼ਾਂਤੀ ਇਕਾਗਰਤਾ ਟਿਕਾਓ ਪ੍ਰਾਪਤ ਹੋ ਗਿਆ ਹੈ। ਪਦਾਰਥਾਂ ਦੇ ਇਕੱਠੇ ਕਰਨ ਦੀ ਤ੍ਰਿਸ਼ਨਾ ਵੀ ਮਿਟ ਗਈ, ਅਤੇ ਸਾਰੇ ਪ੍ਰਕਾਰ ਦੀ ਚਿੰਤਾ ਅਸੀਂ ਹੁਣ ਮਨ ਦੇ ਅੰਦਰੋਂ ਭੁਲਾ ਦਿੱਤੀ। ਇਹ ਨਾਮ ਦੇ ਵਸਣ ਦਾ ਫਾਇਦਾ ਹੋਇਆ। ਨਾਮ ਵਸਿਆ ਕਿਵੇਂ? ਹਿਰਦੇ ਦੇ ਅੰਦਰ। ਕਰ ਮਸਤਕ ਗੁਰਪੂਰੈ ਧਰਿਓ, ਮਨ ਜੀਤੋ ਜਗ ਸਾਰੀ। ਜਿਸ ਵੇਲੇ ਪੂਰਿਆਂ ਗੁਰਾਂ ਦੇ ਮੱਥੇ 'ਤੇ ਕਿਰਪਾ ਰੂਪੀ ਕਰ ਧਰਿਓ, ਹੱਥ ਰੱਖਿਆ, ਤਾਂ ਮਨ ਨੂੰ ਜਿੱਤ ਲਿਆ, ਜਾਂ ਮਨ ਨੂੰ ਜਿੱਤਿਆ ਤਾਂ ਕਹਿੰਦੇ ਸਮਝੋ ਸਾਰੇ ਜੱਗ ਨੂੰ ਹੀ ਜਿੱਤ ਲਿਆ। ਸੋ ਜੀਤੋ ਅੱਖਰ ਜਿਹੜਾ ਹੈ, ਮਨ ਜੀਤੋ ਜੱਗ ਸਾਰੀ, ਮਨ ਜੀਤੋ ਜੀਤੋ ਜੱਗ ਸਾਰੀ, ਭਾਵ ਇਹ ਦੀਪਕ ਡੇਲੀ ਦੀਪਕ ਬਣ ਗਿਆ। ਇਹਦੇ ਵਿੱਚ ਇੱਕ ਅੱਖਰ ਦੋਨੋਂ ਪਾਸੇ ਹੀ ਕੰਮ ਕਰਦਾ। ਤ੍ਰਿਪਤ ਅਗਾਏ ਰਹੇ ਰਿਦ ਅੰਤਰ, ਡੋਲਨ ਤੇ ਅਬ ਚੁੱਕੇ। ਹੁਣ ਹਿਰਦੇ ਦੇ ਅੰਦਰ ਹੀ ਸੰਤੋਖ ਨੂੰ ਪ੍ਰਾਪਤ ਕਰਕੇ ਰੱਜ ਗਏ ਹਾਂ, ਇਸ ਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਏ ਹਾਂ, ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਵੀ ਅਗਾਏ ਤੋਂ ਭਾਵ ਰੱਜ ਗਏ ਹਾਂ। ਹੁਣ ਦਰ ਦਰ ਦੇ ਉੱਤੇ ਡੋਲਨ ਭਟਕਣ ਤੋਂ ਰਹਿਤ ਹੋ ਗਏ ਹਾਂ। ਥਾਂ ਥਾਂ ਦੇ ਉੱਤੇ ਹੁਣ ਠੋਕਰਾਂ ਨਹੀਂ ਖਾਂਦੇ ਫਿਰਦੇ, ਹੁਣ ਟਿਕਾਓ ਨਾਲ ਬੈਠ ਗਏ ਹਾਂ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੂਕੇ। ਸੋ ਮਹਾਰਾਜ ਫਰਮਾਉਂਦੇ, ਭਾਈ ਸਤਿਗੁਰਾਂ ਨੇ ਸਾਨੂੰ ਨਾ ਮੁੱਕਣ ਵਾਲਾ ਉਹ ਖਜ਼ਾਨਾ ਦਿੱਤਾ ਹੈ ਜਿਸ ਵਿੱਚ ਕਿਸੇ ਵਸਤੂ ਦਾ ਘਾਟਾ ਹੀ ਨਹੀਂ ਆਉਂਦਾ, ਕਿਉਂਕਿ ਮੂਕੇ ਮੁੱਕਦਾ ਹੀ ਨਹੀਂ ਹੈ। ਮੂਕੇ ਹੁੰਦਾ ਮੂਲ ਤੋਂ ਹੀ ਘਾਟਾ ਨਹੀਂ ਆਉਂਦਾ। ਤੋਟ ਨਹੀਂ ਨਹੀਂ ਰੇ ਮੂਕੇ, ਭਾਵ ਨਹੀਂ ਅੱਖਰ ਦੋਨੋਂ ਪਾਸੇ ਲੱਗਣਾ। ਆਚਰਜ ਏਕ ਸੁਣੋ ਰੇ ਭਾਈ, ਗੁਰ ਐਸੀ ਬੂਝ ਬੁਝਾਈ। ਇਹ ਭਾਈ ਇੱਕ ਆਚਰਜ ਜੀ ਗੱਲ ਸਾਰੇ ਸੁਣੋ। ਹੁਣ ਸਤਿਗੁਰਾਂ ਨੇ ਮੈਨੂੰ ਇਹੋ ਜਿਹੀ ਬੂਝ ਹੁੰਦੀ ਸਮਝ ਗਿਆਤ ਸੋਝੀ ਸਮਝਾ ਦਿੱਤੀ ਹੈ। ਲਾਹ ਪਰਦਾ ਠਾਕੁਰ ਜੋ ਭੇਟਿਓ, ਤੋ ਬਿਸਰੀ ਤਾਤ ਪਰਾਈ। ਜਿਸ ਵੇਲੇ ਪੰਜਾਂ ਕੋਸ਼ਾਂ ਰੂਪੀ ਭਰਮ ਰੂਪ ਪਰਦਾ ਲਾਹ ਕੇ ਗੁਰਾਂ ਨੇ ਪਰਮੇਸ਼ੁਰ ਨਾਲ ਮੇਲ ਦਿੱਤਾ ਹੈ। ਉਦੋਂ ਜਿਹੜੀ ਪਰਾਈ ਤਾਤ ਸੀ, ਖੁਆਇਸ਼ ਇੱਛਾ ਸੀ, ਉਹ ਵਿਸਰੀ, ਭੁੱਲ ਗਈ। ਪਰਾਈ ਇੱਛਾ ਸਾਰੀ ਹੀ ਮੁੱਕ ਗਈ ਮਨ ਦੇ ਅੰਦਰੋਂ। ਕਹਿਓ ਨਾ ਜਾਈ ਇਹੋ ਅਚੰਭਵ, ਸੋ ਜਾਣੈ ਜਿਨ ਚਾਖਿਆ। ਇਹ ਜਿਹੜਾ ਅਚਰਜ ਰਸ ਸੀ, ਆਨੰਦ ਸੀ, ਇਹ ਕਿਹਾ ਨਹੀਂ ਜਾ ਸਕਦਾ। ਇਹ ਤਾਂ ਜਿਹਨੇ ਚੱਖਿਆ ਉਸੇ ਪੁਰਸ਼ ਨੂੰ ਹੀ ਪਤਾ, ਉਹੀ ਬੰਦਾ ਜਾਣਦਾ ਕਿ ਅਚਰਜ ਰਸ ਹੈ ਕੀ। ਕਹੋ ਨਾਨਕ ਸੱਚ ਭਏ ਬੇਗਾਸਾ, ਗੁਰ ਨਿਧਾਨ ਹਿਰਦੈ ਲੈ ਰਾਖਿਆ। ਹੁਣ ਮਹਾਰਾਜ ਫਰਮਾਉਂਦੇ ਨੇ ਕਿ ਜਿਸ ਵੇਲੇ ਪੂਰਿਆਂ ਗੁਰਾਂ ਪਾਸੋਂ ਨਾਮ ਰੂਪੀ ਖਜ਼ਾਨਾ ਲੈ ਕੇ ਹਿਰਦੇ ਦੇ ਵਿੱਚ ਰੱਖਿਆ, ਪਹਿਲਾਂ ਵਸਾਇਆ, ਤਾਂ ਸੱਚ ਨੂੰ ਪ੍ਰਾਪਤ ਕਰਕੇ ਬਿਗਾਸਾ ਹੋ ਗਏ, ਆਨੰਦ ਹੋ ਗਏ। ਮਹਾਰਾਜ ਦੀ ਉਦੋਂ ਕਿਰਪਾ ਹੋ ਗਈ। ਬਹੁਤ ਸੁੰਦਰ ਉਪਦੇਸ਼ ਗੁਰਾਂ ਨੇ ਇਹ ਬਖਸ਼ਿਸ਼ ਕੀਤਾ ਹੈ। ਇਹ ਵਿਸ਼ੇਸ਼ ਕਰਕੇ ਜਿਵੇਂ ਅਭਿਆਸੀ ਪੁਰਸ਼ ਹੁੰਦੇ ਨੇ ਉਹਨਾਂ ਲਈ ਬਹੁਤ ਵਧੀਆ ਹੈ। ਕੰਠ ਕਰਨ ਵਾਲਾ ਸ਼ਬਦ ਹੈ ਇਹ, ਕੰਠ ਕਰ ਲੈਣਾ ਚਾਹੀਦਾ। 160ਵਾਂ ਸ਼ਬਦ 215 ਅੰਗ ਤੇ ਗੌੜੀ ਮਾਲਾ ਮਹੱਲਾ ਪੰਜਵਾਂ, ਉਬਰਤ ਰਾਜਾ ਰਾਮ ਕੀ ਸਰਣੀ। ਮਹਾਰਾਜ ਜੀ ਫਰਮਾਉਂਦੇ ਨੇ ਭਾਈ ਰਾਜਾ ਰਾਮ ਪਰਮਾਤਮਾ ਦੀ ਸ਼ਰਨ ਵਿੱਚ ਪਿਆ ਹੀ ਜੀਵ ਦਾ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ, ਕਿਉਂਕਿ ਜਦੋਂ ਤੱਕ ਜੋ ਰਾਜਾ ਸਾਰੀ ਸ੍ਰਿਸ਼ਟੀ ਦਾ ਹੈ, ਰਾਮ ਜੋ ਰਮਿਆ ਹੋਇਆ ਪਰਮਾਤਮਾ ਹੈ, ਉਹਦੀ ਸ਼ਰਨ ਵਿੱਚ ਪਿਆ ਹੀ ਸੰਸਾਰ ਸਾਗਰ ਤੋਂ ਤਰਨਾ ਹੁੰਦਾ। ਸਰਬ ਲੋਕ ਮਾਇਆ ਕੇ ਮੰਡਲ, ਗਿਰ ਗਿਰ ਪਰਤੇ ਧਰਨੀ ਰਹਾਓ। ਸਰਬ ਲੋਕ ਹੁੰਦੇ ਨੇ ਸਾਰੇ ਮਨੁੱਖ। ਸਰਬ ਲੋਕ ਦਾ ਅਰਥ ਇੱਥੇ ਇੰਦਰਪੁਰੀ, ਬ੍ਰਹਮਪੁਰੀ, ਸ਼ਿਵਪੁਰੀ, ਇਹ ਜਿੰਨੀਆਂ ਵੀ ਨੇ ਸਾਰੀਆਂ, ਬਿਸ਼ਨਪੁਰੀ ਆਦਿਕ ਨੇ, ਇਹ ਸਾਰੇ ਲੋਕ ਮਾਇਆ ਦੇ ਮੰਡਲ ਤੋਂ ਭਾਵ ਘੇਰੇ ਵਿੱਚ ਨੇ, ਮਾਇਆ ਦੇ ਬਣਾਏ ਹੋਏ ਨੇ। ਸਾਰੇ ਲੋਕ ਅਤੇ ਮੰਡਲ ਜਿਹੜੇ 400 ਕੋਹਾਂ ਦਾ ਇੱਕ ਮੰਡਲ ਹੁੰਦਾ, ਇਹ ਸਭ ਮਾਇਆ ਮਾਤਰ ਨੇ। ਕਹਿਣ ਤੋਂ ਭਾਵ ਕਿ ਇਹ ਸਾਰੇ ਮਿੱਥਿਆ ਹੀ ਨੇ। ਇਸੇ ਕਰਕੇ ਸਾਰੇ ਹੀ ਧਰਨੀ ਹੁੰਦੀ ਧਰਤੀ ਉੱਪਰ ਡਿੱਗ ਡਿੱਗ ਪੈਂਦੇ ਨੇ, ਸਮਾਪਤ ਹੁੰਦੇ ਨੇ ਅੰਤ ਨੂੰ। ਮਹਾਂਪਰਲੋਂ ਵੇਲੇ ਸਭ ਦੀ ਸਮਾਪਤੀ ਹੁੰਦੀ, ਮਹਾਂਪਰਲੋਂ ਵੇਲੇ ਇੱਕ ਨਿਰਗੁਣ ਬ੍ਰਹਮੀ ਰਹਿ ਜਾਂਦਾ, ਸਰਗੁਣਤਾ ਵਾਲੇ ਸਾਰੇ ਸਮਾਪਤ ਹੋ ਜਾਂਦੇ ਨੇ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਉਪਾਸ਼ਨਾ ਕਰੋ ਨਿਰਗੁਣ ਦੀ, ਸਰਗੁਣ ਚੀਜ਼ਾਂ ਨਾਸਵੰਤ ਨੇ। ਸੋ ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਜਿੰਨਾ ਕੋਈ ਨਜ਼ਰ ਆਉਂਦਾ ਸਾਰਾ ਮਿਥਿਆ ਹੀ ਮਿਥਿਆ। ਸਾਸਤ ਸਿਮਰਤ ਬੇਦ ਵਿਚਾਰੇ, ਮਹਾਂਪੁਰਖ ਨੇ ਇਉਂ ਕਹਿਆ। ਬੜੇ ਬੜੇ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੇ ਸ਼ਾਸਤਰਾਂ, ਸਿਮਰਤੀਆਂ ਅਤੇ ਵੇਦਾਂ ਨੂੰ ਵਿਚਾਰ ਕੇ ਇਸ ਤਰ੍ਹਾਂ ਹੀ ਕਿਹਾ ਕਿ ਅਸੀਂ 6 ਸ਼ਾਸਤਰ, 27 ਸਿਮਰਤੀਆਂ ਅਤੇ 4 ਵੇਦਾਂ ਨੂੰ ਵਿਚਾਰ ਕੇ ਇਹੀ ਨਿਸ਼ਚਾ ਕੀਤਾ ਕਿ ਉਹਨਾਂ ਸ਼ਾਸਤਰਾਂ ਸਿਮਰਤੀਆਂ ਦੇ ਬਣਾਉਣ ਵਾਲੇ ਮਹਾਂਪੁਰਸ਼ਾਂ ਨੇ, ਉਹਨਾਂ ਨੇ ਵੀ ਇਸੇ ਤਰ੍ਹਾਂ ਕਿਹਾ। ਕੀ ਕਿਹਾ ਹੈ? ਬਿਨ ਹਰ ਭਜਨ ਨਾਹੀਂ ਨਿਸਤਾਰਾ, ਸੂਖ ਨਾ ਕਿਨਹੂੰ ਲਹਿਆ। ਜਿਹੜੇ ਲੋਕ ਮੰਨਦੇ ਨੇ 6 ਸ਼ਾਸਤਰਾਂ ਨੂੰ, 27 ਸਿਮਰਤੀਆਂ ਨੂੰ, ਵੇਦਾਂ ਨੂੰ, ਉਹ ਇਹ ਧਿਆਨ ਨਾਲ ਸੁਣ ਲੈਣ ਕਿ ਹਰੀ ਦੇ ਭਜਨ ਤੋਂ ਬਿਨਾਂ ਸੰਸਾਰ ਸਮੁੰਦਰ ਤੋਂ ਤਰਨਾ ਨਹੀਂ ਹੁੰਦਾ, ਤਰਨਾ ਨਹੀਂ ਕਿਸੇ ਨੇ। ਅਤੇ ਅੱਜ ਤੱਕ ਭਜਨ ਸਿਮਰਨ ਤੋਂ ਬਿਨਾਂ ਕਿਸੇ ਨੇ ਸੁੱਖ ਨਹੀਂ ਲਿਆ। ਕਹਿਣ ਨੂੰ ਕਹਾਣੀਆਂ ਵਿੱਚ ਪੁਰਾਣੇ ਸਮਿਆਂ ਦੀਆਂ ਸਾਖੀਆਂ, ਰਾਮ ਚੰਦਰ ਜੀ ਨੇ ਪੱਥਰ 'ਤੇ ਰਾਮ ਲਿਖਿਆ, ਫਿਰ ਉਹ ਤਰੇ ਨੇ। ਇੱਕ ਪੱਥਰ ਰਾਮ ਲਿਖਣ ਨਾਲ ਤਰ ਸਕਦਾ, ਤਾਂ ਬੰਦੇ ਦੇ ਹਿਰਦੇ ਅੰਦਰ ਜੇ ਰਾਮ ਲਿਖਿਆ ਜਾਵੇ ਤਾਂ ਵੀ ਤਰ ਸਕਦਾ। ਇਸ ਤਰ੍ਹਾਂ ਹਨੂੰਮਾਨ ਜੀ ਨੇ ਛਾਤੀ ਪਾੜ ਕੇ ਦਿਖਾ ਤਾ ਸੀ ਸੀਤਾ ਜੀ ਨੂੰ, ਦੇਖ ਮੇਰੇ ਹਿਰਦੇ 'ਚ ਰਾਮ ਹੈ। ਉਹਨਾਂ ਦੇ ਰੋਮ ਰੋਮ ਦੇ ਵਿੱਚ ਸਿਮਰਨ ਹੁੰਦਾ ਸੀ, ਰੋਮ ਰੋਮ ਦੇ ਵਿੱਚ ਰਾਮ ਰਾਮ ਦਾ ਜਾਪ ਹੁੰਦਾ, ਕਿਉਂਕਿ ਉਸ ਸਮੇਂ ਵਿੱਚ ਗੁਰਮੰਤਰ ਹੀ ਰਾਮ ਸੀ। ਕੋਈ ਵੀ ਗੁਰੂ ਮੰਤਰ ਦਿੰਦਾ ਤਾਂ ਰਾਮ ਦਾ ਹੀ ਦਿੰਦਾ ਸੀ। ਸਤਿਗੁਰੂ ਕਹਿੰਦੇ ਨੇ ਕਿਸੇ ਵੀ ਥਾਂ ਦੇ ਉੱਤੇ, ਕਿਸੇ ਵੀ ਕੌਮ ਦੇ ਵਿੱਚ ਭਜਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਕਿਸੇ ਮਨੁੱਖ ਦਾ ਨਾ ਤਾਂ ਛੁਟਕਾਰਾ ਹੈ, ਨਾ ਉਹਨੂੰ ਸੁੱਖ ਮਿਲਣਾ। ਚਾਹੇ ਜਿੰਨਾ ਮਰਜ਼ੀ ਬੰਦਾ ਅਮੀਰ ਹੋ ਜੇ, ਆਪ ਹੀ ਦੱਸਦੇ ਨੇ, ਤੀਨ ਭਵਨ ਕੀ ਲਖਮੀ ਜੋਰੀ, ਬੂਝਤ ਨਾਹੀਂ ਲਹਿਰੇ। ਭਾਵੇਂ ਤਿੰਨ ਭਵਨ ਤਿੰਨਾਂ ਲੋਕਾਂ ਦੀ ਮਾਇਆ ਇਕੱਠੀ ਕਰ ਲਈ ਜਾਵੇ, ਕਹਿੰਦੇ ਤਾਂ ਵੀ ਮਾਇਆ ਦੀ ਲਹਿਰ ਜਿਹੜੀ ਹੁੰਦੀ ਲਹਿਰ ਹੈ, ਤ੍ਰਿਸ਼ਨਾ ਹੈ, ਮਿਟਦੀ ਨਹੀਂ, ਫਿਰ ਹੋਰ ਭਾਲਣ ਜਾਂਦਾ, ਫਿਰ ਵਿਖ ਭਾਲਣ ਗਿਆ। ਜਿੰਨੀ ਮਰਜ਼ੀ ਜੋੜੇ, ਇਹਦੀ ਤ੍ਰਿਸ਼ਨਾ ਅਜੀਬ ਕਿਸਮ ਦੀ ਹੈ। ਤਿੰਨਾਂ ਲੋਕਾਂ ਦੀ ਮਾਇਆ ਜੋੜ ਕੇ ਵੀ ਬੰਦਾ ਸੋਚਦਾ ਕਿ ਹੋਰ ਵੀ ਕਿਤੇ ਹੈ, ਹੋਰ ਵੀ ਕੱਢ ਲਿਆਵਾਂ, ਕਿਤੋਂ ਨਾ ਕਿਤੋਂ ਜੋੜ ਲਵਾਂ, ਹੋਰ ਵੀ ਇਕੱਠੀ ਕਰ ਲਵਾਂ ਮਾਇਆ। ਇਸ ਤਰ੍ਹਾਂ ਮਨਾਂ ਦੇ ਅੰਦਰ ਵਿਚਾਰ ਆਉਂਦੇ ਹੀ ਰਹਿੰਦੇ ਬੰਦੇ ਦੇ, ਟਿਕਾਓ ਨਹੀਂ ਪ੍ਰਾਪਤ ਕਰ ਸਕਦਾ ਮਨ ਦੇ ਅੰਦਰ ਜਿੰਨੀ ਮਰਜ਼ੀ ਮਾਇਆ ਹੋ ਜਾਵੇ। ਮਾਇਆ ਦੇ ਇਕੱਠੇ ਕਰਨ ਦੀ ਐਵੇਂ ਇੱਕ ਖਿੱਚ ਜੀ ਬਣੀ ਰਹਿੰਦੀ ਹੈ। ਦਿਨ ਹਰ ਭਗਤ ਕਹਾਂ ਥਿਤ ਪਾਵੈ, ਫਿਰ ਤੋਂ ਪਹਿਰੇ ਪਹਿਰੇ। ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਕਿਸੇ ਤਰ੍ਹਾਂ ਦੀ ਵੀ ਟਿਕਾਓ ਸਥਿਤੀ ਨਹੀਂ ਪਾ ਸਕਦਾ। ਪਹਿਰੇ ਪਹਿਰੇ ਹੁੰਦਾ, ਹਾਲ ਪਾ ਰਿਹਾ ਕਰਦਾ, ਹਾਲ ਪਹਿ ਰਿਹਾ ਕਰਦਾ, ਡੰਡ ਰੌਲਾ ਪਾਉਂਦਾ ਫਿਰਦਾ ਹੀ ਫਿਰਦਾ। ਪਹਿਰੇ ਪਹਿਰੇ ਹੁੰਦਾ ਮਾਇਆ ਲਈ ਪਹੇ ਪਹੇ ਤੋਂ ਫਿਰਦਾ, ਮਾਇਆ ਦੀ ਪ੍ਰਾਪਤੀ ਦੇ ਜਿੰਨੇ ਕੁ ਸਾਧਨ ਨੇ ਉਹਨਾਂ ਨੂੰ ਕਰਦਾ ਫਿਰਦਾ, ਕਈ ਤਰ੍ਹਾਂ ਦੇ ਭੇਖ ਪਹਿਰ ਪਹਿਰ ਕੇ ਫਿਰਦਾ। ਪਹਿਰ ਪਹਿਰ ਵਿੱਚ ਭਾਵ ਕਹਿਣ ਦਾ ਕਿ ਸਾਰੇ ਦਿਨ ਦੇ ਚਾਰੇ ਪਹਿਰ ਹੀ ਫਿਰਦਾ। ਸੋ ਇਸ ਤਰ੍ਹਾਂ ਸਾਰੀ ਦੁਨੀਆਂ ਘੁੰਮਦਾ ਫਿਰਦਾ ਪਰ ਨਹੀਂ ਮਿਲਦਾ ਕੁਛ। ਭਗਤੀ ਤੋਂ ਬਿਨਾਂ ਟਿਕਾਓ ਇਕਾਗਰਤਾ ਨਹੀਂ ਆ ਸਕਦੀ, ਸ਼ਾਂਤੀ ਨਹੀਂ ਆ ਸਕਦੀ। ਮਨੁੱਖ ਨੇ ਖੋਜਣਾ ਸੀ ਸਿਰਫ ਮਨ ਨੂੰ, ਇਹਦੇ ਮਨ ਵਿੱਚ ਹੀ ਹੀਰੇ ਮੋਤੀ ਜਵਾਹਰਾਤ ਪਏ ਨੇ, ਇਹਨੇ ਉਹਨੂੰ ਖੋਜਿਆ ਹੀ ਨਹੀਂ। ਮਨੁੱਖ ਧਰਤੀ ਨੂੰ ਹੀ ਪੱਟੀ ਜਾਂਦਾ ਬਾਰ ਬਾਰ, ਅਸਮਾਨ ਨੂੰ ਹੀ ਖੋਜੀ ਜਾਂਦਾ, ਕਦੇ ਪਤਾਲ ਵੱਲ ਨੂੰ ਚਲਿਆ ਜਾਂਦਾ। ਇਹ ਤਾਂ ਮਿੱਟੀ ਦੇ ਕੀੜੇ ਬਥੇਰੇ ਫਿਰਦੇ, ਸੱਪ ਬਥੇਰੀ ਖੱਡ ਬਣਾ ਲੈਂਦਾ ਵੱਡੀ। ਅਖੇ ਅਸੀਂ ਖੋਜ ਕੀਤੀ ਹੈ, ਇਹਨਾਂ ਖੋਜਾਂ ਨਾਲ ਕੋਈ ਟਿਕਾਓ ਸ਼ਾਂਤੀ ਨਹੀਂ ਮਿਲੀ ਸੰਸਾਰ ਨੂੰ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਇਸ ਮਨ ਕੋ ਕੋਈ ਖੋਜੋ ਭਾਈ, ਖੋਜੀ ਉਪਜੈ ਬਾਦੀ ਨਿਪਜੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਨਕ ਬਿਲਾਸ ਕਰਤ ਮਨ ਮੋਹਨ, ਪੂਰਨ ਹੋਤ ਨਾ ਕਾਮਾ। ਮਨ ਦੇ ਮੋਹਣ ਵਾਲੀ ਜੋ ਮਾਇਆ ਹੈ ਉਹਨੂੰ ਪ੍ਰਾਪਤ ਕਰਕੇ ਫਿਰ ਕੀ ਕਰਨਾ, ਪੈਸੇ ਨਾਲ ਕੀ ਕਰਨਾ? ਕਹਿੰਦੇ ਬਸ ਐਵੇਂ ਅਨੇਕ ਪ੍ਰਕਾਰ ਦੇ ਭੋਗ ਬਿਲਾਸ ਕਰੂਗਾ, ਹੋਰ ਇਹਨੇ ਕੀ ਕਰਨਾ। ਪਰ ਕਾਮਨਾ ਇਹਦੀ ਫਿਰ ਵੀ ਪੂਰੀ ਨਹੀਂ ਹੁੰਦੀ, ਰੱਜਿਆ ਤਾਂ ਫਿਰ ਵੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਰੱਜਣਾ ਨਹੀਂ, ਜਿੱਥੇ ਕਿ ਤੂੰ ਲੱਗਿਆ ਹੋਇਆ ਇੱਥੇ ਨਹੀਂ ਰੱਜਣਾ। ਰੱਜ ਤਾਂ ਨਾਮ ਨੇ ਦੇਣਾ, ਜਲ ਤੋ ਜਲ ਤੋ ਕਬਹੂ ਨਾ ਬੂਝਤ, ਸਗਲ ਬ੍ਰਿਥੇ ਬਿਨ ਨਾਮਾ। ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਵਿੱਚ ਸੜਦਾ ਬਲਦਾ ਹੀ ਰਹਿੰਦਾ। ਤ੍ਰਿਸ਼ਨਾ ਰੂਪੀ ਜਲ ਤੋਂ ਹੁੰਦੀ ਅਗਨੀ, ਅਗਨੀ ਨਾਲ ਹੀ ਸੜਦਾ ਰਹਿੰਦਾ। ਤ੍ਰਿਸ਼ਨਾ ਰੂਪੀ ਜਿਹੜੀ ਇਹਦੀ ਅੱਗ ਆ ਕਦੇ ਸ਼ਾਂਤ ਨਹੀਂ ਹੁੰਦੀ। ਇਹ ਸੁੱਖ ਦੀ ਪ੍ਰਾਪਤੀ ਲਈ ਜੀਵ ਯਤਨ ਤਾਂ ਬਹੁਤ ਕਰਦਾ ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰੇ ਫਜ਼ੂਲ ਹੀ ਨੇ, ਬੇਅਰਥ ਹੀ। ਹਰ ਕਾ ਨਾਮ ਜਪੋ ਮੇਰੇ ਮੀਤਾ, ਇਹ ਸਾਰ ਸੁੱਖ ਪੂਰਾ। ਕਹਿੰਦੇ ਮੇਰੇ ਮਿੱਤਰੋ, ਪਰਮਾਤਮਾ ਦਾ ਵਾਹਿਗੁਰੂ ਦਾ ਨਾਮ ਜਪਿਆ ਕਰੋ, ਇਹੀ ਸਾਰੇ ਸ੍ਰੇਸ਼ਟ ਸੁੱਖ ਦੇ ਦੇਣ ਵਾਲਾ ਸਭ ਤੋਂ ਸ਼੍ਰੋਮਣੀ ਕਰਮ ਹੈ ਆਪਣਾ। ਸਾਧ ਸੰਗਤ ਜਨਮ ਮਰਨ ਨਿਵਾਰ, ਨਾਨਕ ਜਨ ਕੀ ਧੂਰਾ। ਇੱਕ ਚੀਜ਼ ਵੱਡੀ ਹੈ ਕਿ ਸਤਸੰਗਤ ਵਿੱਚ ਵਾਹਿਗੁਰੂ ਦਾ ਆਨੰਦ ਮਾਣਨ ਵਾਲੇ ਗੁਰਮੁਖ ਜਨਾਂ ਦੀ ਚਰਨ ਧੂੜੀ ਜਨਮ ਮਰਨ ਦੇ ਨਿਵਿਰਤ ਕਰਨ ਵਾਲੀ ਹੈ। ਸਤਸੰਗਤ ਵਿੱਚ ਜਾ ਕੇ ਗੌੜੀ ਮਾਲਾ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਮਾਲਾ ਜਾਤੀ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਮੋਹ ਕਉ ਇਹ ਵਿਦ ਕੋ ਸਮਝਾਵੈ, ਕਰਤਾ ਹੋਏ ਜਨਾਵੈ ਰਹਾਉ। ਕਹਿੰਦੇ ਮੈਨੂੰ ਇਹ ਵਿਧੀ ਕੌਣ ਸਮਝਾਵੇਗਾ ਭਾਈ? ਪਰ ਜਿਹੜਾ ਆਪਣੇ ਮਨ ਨੂੰ ਵਸੀਕਾਰ ਕਰਨ ਵਾਲਾ ਹੋਵੇਗਾ ਉਹੀ ਇਹ ਭੇਜ ਜਣਾਵੇਗਾ। ਇਹ ਜੀਵ ਕਰਨ ਕਰਮ ਕਰ ਵਾਧਾ ਕਿਸ ਕਰਮ ਕਰਕੇ ਸੰਸਾਰਕ ਬੰਧਨਾਂ ਵਿੱਚ ਬੰਨਿਆ ਹੋਇਆ ਹੈ। ਅਨਜਾਨਤ ਕਿਛ ਇਨਹੈ ਕਮਾਨੋ, ਜਪ ਤਪ ਕਛੂ ਨਾ ਸਾਧਾ। ਇਹਨੇ ਅਣਜਾਣਪੁਣੇ ਬੇਸਮਝੀ ਵਿੱਚ ਕੁਛ ਕਰਮ ਕਮਾਏ ਨੇ ਜਿਸ ਕਰਕੇ ਇਹ ਬੰਨਿਆ ਗਿਆ, ਜਾਂ ਕੁਝ ਜਪ ਤਪ ਨਹੀਂ ਕੀਤਾ ਤਾਂ ਇਹ ਬੰਨਿਆ ਗਿਆ। ਦਹਿ ਦਿਸ ਲੈ ਇਹੋ ਮਨ ਦੌਰਾਇਓ, ਕਵਨ ਕਰਮ ਕਰ ਵਾਧਾ। ਬਸ ਜਾਂ ਇਹਨੇ ਦਸੋ ਦਿਸ਼ਾ ਚ ਮਨ ਨੂੰ ਲੈ ਕੇ ਦੌੜਾਇਆ ਤਾਂਹੀਓ ਬੰਨਿਆ ਗਿਆ। ਇਸੇ ਕਰਕੇ ਸੋ ਆਪ ਨਿਰਣੇ ਕਰਕੇ ਜਿਹੜਾ ਸੀ ਦਸੋ ਦੇ ਇਹਨਾਂ ਵਿੱਚ ਕਵਨ ਕਰਮ ਕਿਹੜੇ ਕਰਮ ਕਰਕੇ ਇਹ ਜਨਮ ਮਨ ਚ ਵੱਜ ਗਿਆ, ਇਹ ਨਿਰਣਾ ਕਰਕੇ ਦੇਖੋ। ਗਲਤੀ ਨਾਲ ਇਹਨੇ ਕਰਮ ਕਮਾਏ ਜਾਂ ਭਗਤੀ ਤੋਂ ਹੀਣਾ ਹੋ ਗਿਆ ਤਾਂਹੀਓ ਜੀ ਵੱਜ ਗਿਆ। ਮਨ ਤਨ ਧਨ ਭੂਮਿਕਾ ਠਾਕੁਰ ਹਉ ਇਸਕਾ ਇਹੋ ਮੇਰਾ। ਇਹ ਜੀਵ ਮਨ ਤਨ ਧਨ ਅਤੇ ਜ਼ਮੀਨ ਜਿਹੜੀ ਪ੍ਰਿਥਵੀ ਦਾ ਮਾਲਕ ਆਪਣੇ ਆਪ ਨੂੰ ਮੰਨ ਕੇ ਇਸ ਤਰ੍ਹਾਂ ਕਹਿੰਦਾ ਕਿ ਹਉ ਇਸਕਾ ਮੈਂ ਇਹਦਾ ਮਾਲਕ ਹਾਂ, ਇਹ ਮੇਰਾ, ਇਹ ਸਭ ਕੁਝ ਮੇਰਾ ਹੈ। 216 ਅੰਗ ਤੇ ਅੱਗੇ ਬਖਸ਼ਿਸ਼ ਕਰਦੇ ਨੇ ਮਹਾਰਾਜ। ਭਰਮ ਮੋਹ ਕਛ ਸੂਝਸ ਨਾਹੀ ਇਹ ਪੈਂਖਰ ਪਏ ਪੈਰਾ। ਭਰਮ ਅਤੇ ਮੋਹ ਕਰਕੇ ਇਸ ਜੀਵ ਨੂੰ ਸੂਝਦਾ ਹੀ ਕੁਝ ਨਹੀਂ ਹੈ, ਇਸੇ ਕਰਕੇ ਇਹੋ ਪੈਂਖੜ ਹੁੰਦਾ ਹੈ, ਜੀਵ ਦੇ ਪੈਰਾਂ ਵਿੱਚ ਪੈ ਗਏ ਪੈਂਖੜ। ਅੰਗਤਾ ਮਮਤਾ ਕਰਕੇ ਜੀਵ ਵੱਜ ਗਿਆ। ਸੋ ਜੋ ਪੈਰਾਂ ਵਿੱਚ ਰੱਸਾ ਪਾ ਕੇ ਪਸ਼ੂ ਨੂੰ ਬੰਨੀਦਾ ਉਹਨੂੰ ਪੈਂਖੜ ਕਹਿੰਦੇ ਨੇ। ਖਰਕਾ ਪੈਂਖੜ ਤੌ ਛੁੱਟਿਆ ਜਾਂ ਉੱਪਰ ਲਾਦਾ। ਜ਼ਿਆਦਾਤਰ ਇਹ ਖੋਤੇ ਆਦਿਕ ਨੂੰ ਪੈਂਦਾ ਪੈਂਖੜ, ਜਦੋਂ ਤੱਕ ਉਹਦੇ ਉੱਤੇ ਲੱਦਿਆ ਹੁੰਦਾ ਸਮਾਨ ਉਦੋਂ ਤੱਕ ਉਹ ਦਲੱਤਾ ਨਹੀਂ ਮਾਰ ਸਕਦਾ, ਅਤੇ ਜਦੋਂ ਖਾਲੀ ਕਰਨ ਤੋਂ ਪਹਿਲਾਂ ਹੀ ਉਹਦੇ ਪੈਰਾਂ ਨੂੰ ਫਿਰ ਪਿਛਲੇ ਪੈਰਾਂ ਨੂੰ ਵੀ ਰੱਸਾ ਪਾ ਦਿੱਤਾ ਜਾਂਦਾ ਤਾਂ ਕਿ ਉਹ ਕਿਸੇ ਨੂੰ ਦਲੱਤਾ ਆਦਿਕ ਨਾ ਮਾਰ ਸਕੇ। ਮਹਾਰਾਜ ਜੀ ਕਹਿੰਦੇ ਨੇ ਇਹ ਜਿਹੜਾ ਭਰਮ ਮੋਹ ਕਛ ਸੂਝਸ ਨਾਹੀ ਇਹ ਪੈਂਖੜ ਪਏ ਪੈਰਾਂ। ਭਰਮ ਤੇ ਮੋਹ ਕਰਕੇ ਜੀਵ ਨੂੰ ਜਿਹੜਾ ਕੁਝ ਸੋਚਦਾ ਨਹੀਂ ਇਸੇ ਕਰਕੇ ਇਹੋ ਹੀ ਪੈਂਖੜੇ ਜੀਵ ਦੇ ਪੈਰਾਂ ਚ ਪਾਏ ਗਏ ਨੇ। ਅੰਗਤਾ ਮਮਤਾ ਕਰਕੇ ਵੱਜ ਗਿਆ। ਤਬ ਇਹੋ ਕਹਾਂ ਕਮਾਵਨ ਪਰਿਆ ਜਬ ਇਹੋ ਕਛੂ ਨਾ ਹੋਤਾ। ਹੁਣ ਸਤਿਗੁਰੂ ਕਹਿੰਦੇ ਜਿਸ ਵੇਲੇ ਇਹ ਕੁਛ ਵੀ ਤਾਕਤ ਵਾਲਾ ਨਹੀਂ ਸੀ, ਆਪਣੇ ਆਪ ਖਲੋ ਵੀ ਨਹੀਂ ਸੀ ਸਕਦਾ, ਨਿੱਕਾ ਜਾਂ ਬੱਚਾ ਸੀ ਗੋਦੀ ਚੱਕਿਆ ਹੁੰਦਾ ਸੀ, ਹਾਲੇ ਖੜਨ ਵੀ ਨਹੀਂ ਸੀ ਲੱਗਿਆ, ਤੁਰਨ ਵੀ ਨਹੀਂ ਸੀ ਲੱਗਿਆ, ਉਸ ਵੇਲੇ ਇਹ ਜੀਵ ਕਿਸ ਕਮਾਈ ਦੇ ਕਮਾਉਣ ਵਿੱਚ ਪੈ ਰਿਹਾ ਸੀ, ਉਦੋਂ ਕਿਹੜਾ ਇਹ ਕਮਾਈ ਕਰਦਾ ਸੀ ਕੋਈ, ਉਦੋਂ ਵੀ ਤਾਂ ਇਹਨੂੰ ਦੁੱਧ ਮਿਲਦਾ ਹੀ ਸੀ, ਰੋਟੀ ਮਿਲਦੀ ਹੋਈ ਸੀ, ਇਹ ਵੈਸੇ ਹੀ ਵਿਚਾਰਾ ਆਪਣੇ ਆਪ ਨੂੰ ਕਰਤਾ ਹੀ ਮੰਨੀ ਜਾਂਦਾ। ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭ ਕੁਛ ਆਪ ਹੈ ਕਰਤਾ। ਜਿਸ ਵੇਲੇ ਮਾਇਆ ਮਾਲ ਤੋਂ ਰਹਿਤ ਇੱਕ ਨਿਰੰਕਾਰ ਵਾਹਿਗੁਰੂ ਆਪ ਹੀ ਸਭ ਕੁਛ ਕਰਦਾ ਸੀ, ਸੋ ਮਾਂ ਦੇ ਅਸਥਨਾਂ ਵਿੱਚ ਦੁੱਧ ਪੈਦਾ ਕਰਕੇ ਇਹਦੀ ਪਾਲਣਾ ਕਰਦਾ ਸੀ, ਮਾਤਾ ਦੇ ਉਦਰ ਵਿੱਚ ਇਹਦੀ ਪ੍ਰਤਿਪਾਲਣਾ ਕਰਦਾ ਸੀ ਜੀਵ ਦੀ। ਆਪਣੇ ਕਰਤਵ ਆਪੇ ਜਾਣੈ ਜਿਹਨੇ ਇਹੋ ਰਚਨ ਰਚਾਇਆ। ਹੁਣ ਵਾਹਿਗੁਰੂ ਆਪਣੇ ਕਰਤੱਵਾਂ ਨੂੰ ਆਪ ਹੀ ਜਾਣਦਾ, ਜਿਸ ਵਾਹਿਗੁਰੂ ਨੇ ਸਾਰਾ ਸੰਸਾਰ ਦਾ ਰਚਨ ਜਿਹੜਾ ਰਚਾਇਆ, ਜਿਹਨੇ ਰਚ ਰਚਨਾ ਆਪਣੀ ਕਲ ਧਾਰੀ ਕੀਤੀ। ਉਹ ਨਾਨਕ ਕਰਨਹਾਰ ਹੈ ਆਪੇ ਸਤਿਗੁਰ ਭਰਮ ਚੁਕਾਇਆ। ਮਹਾਰਾਜ ਕਥਨ ਕਰਦੇ ਨੇ ਉਹ ਆਪ ਹੀ ਸਭ ਕੁਝ ਕਰਨ ਵਾਲਾ, ਸਤਿਗੁਰਾਂ ਨੇ ਇਹ ਸਮਝਾ ਕੇ ਮੇਰਾ ਭਰਮ ਦੂਰ ਕਰ ਦਿੱਤਾ ਹੈ ਕਿ ਉਹ ਸਾਰਾ ਕੁਝ ਆਪ ਹੀ ਕਰਦਾ, ਸਭ ਕੁਝ ਆਪ ਹੀ ਕਰਦਾ। ਪ੍ਰੇਰਨਾ ਦੇ ਨਾ ਕਰਮਾਂ ਅਨੁਸਾਰ ਬੰਦੇ ਦੀ ਪਰਾਲਬਧ ਹੁੰਦੀ ਹੈ, ਬੰਦੇ ਦੇ ਪ੍ਰਾਪਤੀ ਲਈ ਵੀ ਪਰਾਲਬਧੀ ਕਰਮ ਕਰਦੀ ਹੈ। ਆਪਣੇ ਮਨ ਵਿੱਚ ਜੋ ਕੁਝ ਆਉਂਦਾ ਪ੍ਰੇਰਨਾ ਹੁੰਦੀ ਮਨ ਦੇ ਅੰਦਰ, ਆਪਾਂ ਕਹਿ ਦਿੰਦੇ ਮੈਂ ਕੀਤਾ ਮੈਂ ਕਰਾਂਗਾ ਜਾਂ ਮੈਂ ਉੱਥੇ ਗਿਆ ਆਇਆ, ਇਹ ਸਾਰਾ ਕੁਝ ਇੱਕ ਨਿਯਮ ਬਣਿਆ ਹੈ। ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਆਪਸੀ ਸੰਜੋਗ ਵਿਜੋਗ ਪਿਆਰ ਨਫ਼ਰਤ ਸਭ ਕੁਛ ਉਹ ਫਿਰ ਹੁਕਮ ਅਨੁਸਾਰ ਹੀ ਹੋਈ ਜਾਂਦਾ। ਕੁਝ ਬਣਨਾ ਹੁੰਦਾ, ਕਿਤੇ ਹੋਰ ਜਾਣਾ ਹੁੰਦਾ ਕਿਸੇ ਨੇ, ਕਿਤੇ ਦਾਣਾ ਪਾਣੀ ਹੋਰ ਬਣ ਜਾਵੇ, ਫਿਰ ਉਹ ਆਪਸੀ ਨਾਰਾਜ਼ਗੀਆਂ ਵੀ ਹੋ ਜਾਂਦੀਆਂ ਨੇ, ਫਿਰ ਉਹ ਦਾਣਾ ਪਾਣੀ ਹੋਰ ਥਾਂ ਚੁਗਣ ਵਾਸਤੇ ਇੱਕ ਸਾਧਨ ਬਣ ਜਾਂਦਾ, ਕਿਤੇ ਝਗੜਾ ਹੀ ਖੜਾ ਹੋ ਜਾਂਦਾ। ਹੁੰਦਾ ਉਹਦੇ ਹੁਕਮ ਅਨੁਸਾਰ ਹੀ ਹੈ, ਜਦੋਂ ਤੱਕ ਦਾਣਾ ਪਾਣੀ ਹੁੰਦਾ ਉਦੋਂ ਤੱਕ ਮਨ ਉੱਥੇ ਟਿਕਿਆ ਰਹਿੰਦਾ, ਜਦੋਂ ਦਾਣਾ ਪਾਣੀ ਉੱਠ ਜਾਂਦਾ ਹੋਰ ਕਿਤੇ ਖਾਣਾ, ਫਿਰ ਹੋਰ ਥਾਂ ਜਾ ਕੇ ਮਨ ਲੱਗ ਜਾਂਦਾ। ਗੌੜੀ ਮਾਲਾ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਗੌੜੀ ਰਾਗ ਚ ਫਰਮਾਉਂਦੇ ਨੇ ਮਾਲਾ ਜਾਤੀ ਹੈ ਹਰ ਬਿਨ ਅਵਰ ਕਿਰਿਆ ਬਿਰਥੇ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਹੋਰ ਜਿਹੜੀ ਕੋਈ ਕਿਰਿਆ ਆਪਾਂ ਕਰਦੇ ਹਾਂ ਉਹ ਸਾਰੀ ਹੀ ਬੇਅਰਥੀ ਹੈ, ਫਿਰ ਕਿਰਿਆ ਨਾ ਕਰੀਏ ਕੋਈ। ਸਤਿਗੁਰੂ ਕਹਿੰਦੇ ਨੇ ਮੈਂ ਸੰਸਾਰਕ ਕੰਮ ਕਾਰ ਨੂੰ ਨਹੀਂ ਕਿਹਾ, ਅਸੀਂ ਕਹਿੰਦੇ ਜਿਹੜਾ ਜਪ ਤਪ ਸੰਜਮ ਕਰਮ ਕਮਾਣੇ ਇਹ ਓਰੈ ਮੂਸੇ ਰਹਾਓ। ਇਨਸਾਨ ਜਿਹੜੇ ਵੀ ਦੁਨੀਆਂ ਅੰਦਰ ਰਹਿ ਕੇ ਕਈ ਪ੍ਰਕਾਰ ਦੇ ਨਾਮ ਨੂੰ ਛੱਡ ਕੇ ਹੋਰ ਜਪ ਕਰਦਾ, ਹੋਰ ਤਪ ਕਰਦਾ, ਸੰਜਮ ਕਰਦਾ, ਇਤਿਆਦਿਕ ਕਰਮ ਕੀਤੇ ਜਾਂਦੇ ਨੇ, ਇਹ ਸਾਰੇ ਜਮਪੁਰੀ ਤੇ ਉਰੇ ਮੂਸੇ ਤੋਂ ਭਾਵ ਦਿੱਤੇ ਜਾਂਦੇ ਨੇ। ਕਿਉਂਕਿ ਗਰੁੜ ਪੁਰਾਣ ਵਿੱਚ ਲਿਖਿਆ ਜਿਸ ਵੇਲੇ ਜਮ ਮਾਰਗ ਚੱਲਦਿਆਂ ਚੱਲਦਿਆਂ ਜੀਵ ਨੂੰ ਪਿਆਸ ਲੱਗਦੀ ਪਾਣੀ ਮੰਗਦਾ ਹੈ ਉਸ ਵੇਲੇ ਜਮਦੂਤ ਇਹਦੇ ਪਾਸੋਂ ਕਰਮ ਧਰਮ ਕੀਤੇ ਹੋਏ ਲੈ ਕੇ ਇਹਨੂੰ ਪਾਣੀ ਦਿੰਦੇ ਨੇ ਇਸ ਕਰਕੇ ਕਰਮ ਧਰਮ ਉਸ ਤੋਂ ਉਰੇ ਉਰੇ ਲੁੱਟੇ ਜਾਂਦੇ ਸਾਰੇ ਗੁਰਬਾਣੀ ਅੰਦਰ ਮਹਾਰਾਜ ਨੇ ਫਰਮਾਨ ਕੀਤਾ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸਤਿਗੁਰੂ ਕਹਿੰਦੇ ਨਾਮ ਧਨ ਬਾਰੇ ਚੌਥੇ ਪਾਤਸ਼ਾਹ ਕਹਿੰਦੇ ਇਸ ਧਨ ਕੋ ਉਹ ਚੱਕਾ ਨੇੜ ਨਾ ਆਵੇ ਜਮ ਜਾ ਗਾਤੀ ਡੰਡ ਨਾ ਲਗਾਏ ਨਾਮ ਨੂੰ ਨਹੀਂ ਕੋਈ ਲੁੱਟ ਸਕਦਾ ਨਾਮ ਜਿੰਨਾ ਜਪਿਆ ਉਹ ਆਪਣਾ ਹੀ ਹੈ ਬਾਕੀ ਜਿਹੜੇ ਕਰਮ ਧਰਮ ਸੰਸਾਰ ਦੇ ਨੇ ਇਹ ਸਾਰੇ ਰਸਤੇ ਵਿੱਚ ਜਮਦੂਤ ਲੁੱਟ ਲੈਂਦੇ ਨੇ ਨਾਮ ਕਰਕੇ ਬਾਕੀ ਵੀ ਬਚ ਜਾਂਦੇ ਨੇ ਜੇ ਕੀਤਾ ਵੀ ਹੋਊਗਾ ਉਹਨੂੰ ਕੋਈ ਨੇੜੇ ਨਹੀਂ ਆ ਸਕਦਾ ਕਿਉਂਕਿ ਨਾਮ ਦੀ ਰੱਖਿਆ ਮਿਲ ਜਾਂਦੀ ਜਿਵੇਂ ਬਚਨ ਹੋਇਆ ਮਹਾਰਾਜ ਦਾ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗਿਆ ਨਾ ਭਾਈ ਫਿਰ ਸਤਿਗੁਰੂ ਕਹਿੰਦੇ ਹੋਰ ਵੀ ਜਿਹੜੇ ਕਰਮ ਧਰਮ ਹੋਰ ਵੀ ਦੱਸਦੇ ਨੇ ਇਹਨਾਂ ਦੀ ਕੀਮਤ ਨਹੀਂ ਹੈ ਮੁੱਲ ਨਹੀਂ ਹੈ ਕੋਈ ਵਰਤ ਨੇਮ ਸੰਜਮ ਮਹਿ ਰਹਿਤਾ ਤਿਨਕਾ ਆਡ ਨਾ ਪਾਇਆ ਹੁਣ ਜਿੰਨਾ ਵਰਤ ਕੀਤਾ ਵਰਤ ਰੱਖੇ ਕਿਸੇ ਨੇ ਕਈ ਤਰ੍ਹਾਂ ਦੇ ਨੇਮ ਰੱਖੇ ਨੇ ਨੇਮ ਰੱਖ ਲੈਂਦੇ ਪੁਰਾਣੇ ਲੋਕ ਕਿਸੇ ਤੀਰਥ ਯਾਤਰਾ 'ਤੇ ਜਾਣਾ ਵੀ 6 ਮਹੀਨੇ ਮੈਂ ਪਿਆਜ ਨਹੀਂ ਖਾਣਾ ਇਹ ਨੇਮ ਕਰ ਲਿਆ ਜਾਂ ਮੈਂ 6 ਮਹੀਨੇ ਜੁੱਤੀ ਨਹੀਂ ਪਾਉਣੀ ਇਹ ਵੀ ਨੇਮ ਕਰ ਲਿਆ ਹੁਣ 6 ਮਹੀਨੇ ਆਹ ਨਹੀਂ ਕਰਨਾ ਫਿਰ ਸੰਜਮ ਹੁੰਦਾ ਕਈ ਪ੍ਰਕਾਰ ਦਾ ਸੰਜਮ ਕਰ ਲਿਆ ਖਾਣਾ ਨਹੀਂ ਆ ਪਹਿਰਨਾ ਨਹੀਂ ਹੋਰ ਵੀ ਹੁੰਦੇ ਨੇ ਮਹਾਰਾਜ ਕਹਿੰਦੇ ਸਾਰੇ ਸਾਧਨਾਂ ਵਿੱਚ ਨਿੱਤ ਰਹਿੰਦਾ ਸੀ ਉਹਨਾਂ ਸਾਧਨਾਂ ਦਾ ਉੱਥੇ ਜਮ ਮਾਰਗ ਦੇ ਵਿੱਚ ਇੱਕ ਆੜ ਹੁੰਦਾ ਕੌਡੀ ਇੱਕ ਕੌਡੀ ਵੀ ਮੁੱਲ ਉੱਥੇ ਜਾ ਕੇ ਨਹੀਂ ਪੈਂਦਾ ਇਹਨਾਂ ਕੀਤੇ ਹੋਏ ਕਰਮਾਂ ਦਾ ਕਿਉਂਕਿ ਸਾਸਤ ਸਿਮਰਤ ਵੇਦ ਵੀ ਚਾਰੇ ਮਹਾਂਪੁਰਖਨ ਇਉਂ ਕਹਿਆ ਬਿਨ ਹਰ ਭੋਜਨ ਨਾਹੀਂ ਨਿਸਤਾਰਾ ਸੂਖ ਨਾ ਕਿਨਹੂੰ ਲਹਿਆ ਅਤੇ ਇਸ ਤਰ੍ਹਾਂ ਬਿਨ ਹਰ ਭਜਨ ਨਾਹੀਂ ਨਿਸਤਾਰਾ ਸੂਖ ਨਾ ਕਿਨਹੂੰ ਲਹਿਆ ਭਜਨ ਦਾ ਭੋਜਨ ਜਿਹੜਾ ਕਰਨਾ ਹੈ ਭਜਨ ਕਰਨਾ ਬੰਦਗੀ ਕਰਨੀ ਹੈ ਇਹੀ ਸ਼੍ਰੋਮਣੀ ਬਾਕੀ ਸਾਰੇ ਕਰਮ ਛੋਟੇ ਛੋਟੇ ਨੇ ਇਹਨਾਂ ਦੀ ਅੱਗੇ ਜਾ ਕੇ ਕੋਈ ਕਦਰ ਕੀਮਤ ਨਹੀਂ ਹੁੰਦੀ ਹੈ ਆਗੈ ਚੱਲਣ ਔਰ ਹੈ ਭਾਈ ਊਹਾਂ ਕਾਮ ਨਾ ਆਇਆ ਸਤਿਗੁਰੂ ਕਹਿੰਦੇ ਭਾਈ ਆਗੈ ਪਰਲੋਕ ਦਰਗਾਹ ਵਿੱਚ ਨਾਮ ਸਿਮਰਨ ਆਦਿਕ ਹੋਰ ਸਾਧਨਾਂ ਦਾ ਚੱਲਣ ਹੈ ਜਿਵੇਂ ਆਪਾਂ ਕਹੀਏ ਵੀ ਇਹ ਨਹੀਂ ਉੱਥੇ ਚੱਲਣਾ ਇਹ ਪੈਸਾ ਉੱਥੇ ਨਹੀਂ ਚੱਲਣਾ ਉੱਥੇ ਨਹੀਂ ਚੱਲਦਾ ਇਹ ਸੋ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਜੀਵ ਦੇ ਪਾਸ ਨਾਮ ਸਿਮਰਨ ਹੋਵੇ ਤਾਂ ਇਹਨੂੰ ਜਮਦੂਤ ਫਿਰ ਕੁਛ ਨਹੀਂ ਕਹਿੰਦੇ ਜਪ ਤਪ ਅਤੇ ਸੰਜਮ ਆਦਿਕ ਕਰਮ ਉਸ ਪਰਲੋਕ ਦਰਗਾਹ ਵਿੱਚ ਕਿਸੇ ਕੰਮ ਨਹੀਂ ਆਉਂਦੇ ਨੇ ਇੱਥੇ ਜਿਵੇਂ ਆਪਾਂ ਹੋਰ ਦੇਸ਼ ਦੀ ਕਰੰਸੀ ਫੜਾ ਦੀ ਲਿਆ ਕੇ ਨਹੀਂ ਡਾਲਰ ਹੀ ਚੱਲਣੇ ਆ ਅਤੇ ਇਸ ਪ੍ਰਕਾਰ ਦੇ ਨਾਲ ਕਈ ਕਈ ਚੱਲ ਵੀ ਜਾਂਦੇ ਨੇ ਪਰ ਮੁੱਖ ਰੂਪ ਦੇ ਵਿੱਚ ਉਹੀ ਚੱਲਦੇ ਨੇ ਜਿਸ ਥਾਂ ਦੀ ਕਰੰਸੀ ਉੱਥੇ ਉਹੀ ਚੱਲਦੀ ਹੈ ਪਰਲੋਕ ਦੀ ਕਰੰਸੀ ਸਤਨਾਮ ਵਾਹਿਗੁਰੂ ਹੀ ਹੈ ਉੱਥੇ ਜਿਹਨੇ ਜਪਿਆ ਹੋਊਗਾ ਉੱਥੇ ਉਹੀ ਕੰਮ ਆਊਗਾ ਉੱਥੇ ਹੋਰ ਕੋਈ ਚੀਜ਼ ਕੰਮ ਨਹੀਂ ਆਉਂਦੀ ਸੋ ਇਸ ਪ੍ਰਕਾਰ ਮਹਾਰਾਜ ਇਹ ਵਰਤਿਆਂ ਹੀ ਪਤਾ ਲੱਗਦਾ ਜਦ ਇੱਕ ਵਾਰੀ ਸੋ ਜਰਮਨ ਦੇ ਵਿੱਚ ਇੱਕ ਏਅਰਪੋਰਟ ਦੇ ਅਸੀਂ ਉੱਤਰੇ 12 ਘੰਟੇ ਠਹਿਰਨਾ ਪਿਆ ਉਦੋਂ ਬੰਦ ਸੀ ਸਾਰਾ ਏਅਰਪੋਰਟ ਰਾਤ ਨੂੰ ਫਲਾਈਟ ਹੁਣ ਸਾਡੇ ਕੋਲ ਯੂਰੋ ਨਾ ਕੋਈ ਸਾਡੇ ਕੋਲ ਤਾਂ ਡਾਲਰ ਸੀ ਥੋੜ੍ਹੇ ਜਿਹੇ ਉੱਥੇ ਜਿਹੜਾ ਫੋਨ ਅਸੀਂ ਅੱਗੇ ਬੰਦਿਆਂ ਨੂੰ ਕਰਨਾ ਸੀ ਉਹ ਹੁਣ ਯੂਰੋ ਤੋਂ ਬਿਨਾਂ ਹੋਵੇ ਨਾ ਉੱਥੇ ਸਾਨੂੰ ਕਿਤੇ ਰੋਟੀ ਨਾ ਚਾਹ ਨਾ ਪਾਣੀ ਹੁਣ ਉੱਥੇ ਕੀ ਮਿਲਣਾ ਸੀ ਅਖੀਰ ਜਾ ਕੇ ਅਸੀਂ ਇੱਕ ਬੰਦਾ ਕੋਈ ਮਿਲਿਆ ਉਹਨੂੰ ਫਿਰ ਪੰਜਾਬੀ ਨੂੰ ਕਿਹਾ ਵੀ ਅਸੀਂ ਤਾਂ ਇੱਥੇ ਫੋਨ ਵੀ ਕਰਨਾ ਉਹਨੇ ਫਿਰ ਗੱਲ ਕੀਤੀ ਗਾਂਹ ਜਾ ਕੇ ਫਿਰ ਉਹਨਾਂ ਯੂਰੋ ਲੈ ਕੇ ਅਤੇ ਫਿਰ ਉਹ ਤਾਂ ਗੱਲ ਹੋਈ ਦੇਖੋ ਕੋਲ ਸਾਰਾ ਕੁਛ ਹੁੰਦਿਆਂ ਹੋਇਆ ਇਨਸਾਨ ਦੇ ਫੇਰ ਵੀ ਨਹੀਂ ਹੁੰਦਾ ਅਤੇ ਸ਼ੁਕਰ ਆ ਵੀ ਉਹ ਜੇਬ ਦੇ ਵਿੱਚ ਸਾਡੇ ਸੀਗੇ ਜੇ ਕਿਤੇ ਹੋਰ ਕਰੰਸੀ ਹੁੰਦੀ ਫਿਰ ਤਾਂ ਸਾਰਾ ਦਿਨ ਹੀ ਔਖੇ ਹੋਈ ਜਾਣਾ ਸੀ ਇਹ ਵਰਤ ਕੇ ਹੀ ਪਤਾ ਲੱਗਦਾ ਇਸੇ ਤਰ੍ਹਾਂ ਜਦੋਂ ਆਪਾਂ ਪਰਲੋਕ ਦੇ ਵਿੱਚ ਜਾਂਦੇ ਹਾਂ ਪਰਲੋਕ ਵਿੱਚ ਆਪਾਂ ਇੱਥੋਂ ਵਾਲੀ ਤਾਂ ਕੋਈ ਚੀਜ਼ ਲੈ ਕੇ ਹੀ ਨਹੀਂ ਗਿਆ ਕੋਈ ਨਾਲ ਇਹ ਤਾਂ ਸਾਰੀਆਂ ਹੀ ਇੱਥੇ ਰਹਿ ਗਈਆਂ ਜਿਹੜੇ ਮਾੜੇ ਮੋਟੇ ਜਪ ਤਪ ਸੰਜਮ ਕਰਮ ਹੋਰ ਵਰਤਨੇਮ ਪੂਜਾ ਕੀਤੇ ਹੋਏ ਸੀ ਉਹ ਸਾਰੇ ਉੱਥੇ ਫੇਲ ਹੋ ਗਏ ਜਾ ਕੇ ਕਹਿੰਦੇ ਨਾਮ ਕਿੰਨਾ ਤੇਰੇ ਕੋਲ ਕਹਿੰਦੇ ਨਾਮ ਤਾਂ ਮੈਂ ਜਪਿਆ ਹੀ ਨਹੀਂ ਬਹਿ ਜਾ ਫਿਰ ਪਰੇ ਹਟ ਕੇ ਬੈਠ ਕੰਗਾਲ ਜਿਹਾ ਨਾ ਹੋਵੇ ਤਾਂ ਉਹਨੂੰ ਕੰਗਾਲ ਹੀ ਗਿਣਦੇ ਪਰਲੋਕ ਵਾਲੇ ਸਿਰਫ ਨਾਮ ਦੀ ਹੀ ਕਦਰ ਹੈ ਪਰਲੋਕ ਦੇ ਅੰਦਰ ਬਸ ਨਾਮ ਤੋਂ ਬਿਨਾਂ ਸਭ ਕੁਛ ਬੇਅਰਥ ਹੁਣ ਕਈ ਵਾਰੀ ਕਈ ਲੋਕ ਕਹਿ ਦਿੰਦੇ ਨੇ ਬਈ ਇਹ ਨਾਮ ਉੱਤੇ ਹੀ ਜ਼ਿਆਦਾ ਜ਼ੋਰ ਦਿੰਦਾ, ਇਹ ਪਾਠ ਨੂੰ ਹੀ ਕਹੀ ਜਾਂਦਾ, ਇੰਨੀਆਂ ਮਾਲਾ ਕਰ ਲਓ, ਇੰਨੇ ਪਾਠ ਕਰ ਲਓ, ਵੀ ਹੋਰ ਕੋਈ ਗੱਲ ਨਹੀਂ ਕਰਦਾ। ਹੋਰ ਗੱਲਾਂ ਜੇ ਗਾਹਾਂ ਕੰਮ ਆਉਂਦੀਆਂ ਹੁੰਦੀਆਂ ਆਪਾਂ ਹੋਰ ਵੀ ਤੁਹਾਨੂੰ ਸੁਣਾ ਦਿੰਦੇ। ਹੋਰ ਗੱਲਾਂ ਵਾਲੇ ਥੋੜ੍ਹੇ ਨੇ, ਸੁਣਾਉਣ ਨੂੰ ਬਥੇਰੇ ਸੁਣਾਈ ਜਾਂਦੇ ਨੇ, ਪਰ ਉਹਨਾਂ ਨੂੰ ਕਿਹੋ ਵੀ ਇਹ ਗੱਲਾਂ ਗਾਹਾਂ ਕੰਮ ਆਉਣਗੀਆਂ, ਪਰ ਲੋਕ ਵਿੱਚ ਗਾਹਾਂ ਨਹੀਂ ਕੰਮ ਆਉਣਾ ਕੁਛ। ਸਿਰਫ ਨਾਮ ਧਨ ਹੀ ਅੱਗੇ ਕੰਮ ਆਉਂਦਾ। ਅੱਜ ਦੁਨੀਆਂ ਵਿੱਚ ਹੋਰ ਗੱਲਾਂ ਤੋਂ ਬਿਨਾਂ ਲੋਕ ਪੈਸੇ ਦੀ ਗੱਲ ਹੀ ਕਰਦੇ ਨੇ। ਪੈਸੇ ਤੋਂ ਬਿਨਾਂ ਜੇ ਹੋਰ ਕੋਈ ਗੱਲ ਕਰਦਾ ਕਹਿੰਦੇ ਇਹ ਬੇਅਰਥ ਗੱਲਾਂ ਨੇ, ਪੈਸੇ ਦੀ ਗੱਲ, ਅੱਜ ਕੱਲ੍ਹ ਪੈਸੇ ਦੀ ਕਦਰ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੀਰਥ ਨਹਾਏ ਅਰ ਧਰਨੀ ਭ੍ਰਮਤਾ ਆਗੈ ਠੌਰ ਨਾ ਪਾਵੈ। ਜਿਹੜੇ ਬੰਦੇ ਤੀਰਥਾਂ 'ਤੇ ਇਸ਼ਨਾਨ ਕਰਦੇ ਨੇ ਉਹ ਧਰਤੀ ਉੱਪਰ ਫਿਰਦਾ, ਉਹ ਬੰਦਾ ਅੱਗੇ ਪਰਲੋਕ ਵਿੱਚ ਵੀ ਠਹਿਰਨ ਵਾਸਤੇ ਕੋਈ ਥਾਂ ਪ੍ਰਾਪਤ ਨਹੀਂ ਕਰਦਾ। ਕਿਉਂਕਿ ਤੀਰਥਾਂ 'ਤੇ ਇਸ਼ਨਾਨ ਕਰਨਾ ਅਤੇ ਧਰਤੀ ਉੱਪਰ ਫਿਰਦਿਆਂ ਰਹਿਣਾ ਜਿਹੜਾ ਹੈ, ਊਹਾ ਕਾਮ ਨ ਆਵੈ ਇਹ ਵਿਧ, ਉਹ ਲੋਕਨ ਹੀ ਪਤੀ ਆਵੈ। ਇਹ ਦੋਵੇਂ ਵਿਧੀਆਂ ਉੱਥੇ ਕੰਮ ਨਹੀਂ ਆਉਂਦੀਆਂ, ਕਿਉਂਕਿ ਉੱਥੋਂ ਦੇ ਰਹਿਣ ਵਾਲੇ ਲੋਕ ਇਹਨਾਂ ਗੱਲਾਂ ਦੇ ਉੱਤੇ ਪਤੀ ਆਵੈ ਭਰੋਸਾ ਨਹੀਂ ਕਰਦੇ ਉਹ ਲੋਕ, ਕਿਉਂਕਿ ਅੱਗੇ ਜੀਓ ਨਵੇਂ, ਜਿੱਥੇ ਆਪਾਂ ਜਾਣਾ ਉੱਥੇ ਸਾਰੇ ਨਵੇਂ ਬੰਦੇ ਹੋਣੇ ਆ। ਆਪਾਂ ਜਿਵੇਂ ਕਿਸੇ ਹੋਰ ਮੁਲਕ ਚਲੇ ਜਾਈਏ, ਹੁਣ ਉੱਥੇ ਕੋਈ ਜਾਣਦਾ ਹੀ ਨਾ ਹੋਵੇ, ਸਾਰੇ ਨਵੇਂ ਆ। ਇੱਥੇ ਇੱਥੇ ਕਿਹੜਾ ਕੋਈ ਜਾਣਦਾ। ਆ ਸ਼ਹਿਰ ਪਰਲੇ ਪਾਸੇ ਚਲੇ ਜਾਓ, ਉੱਥੇ ਆਪਾਂ ਤਾਂ ਲੋਕਾਂ ਵਾਸਤੇ ਬੇਗਿਆਤੇ ਜੀ ਫਿਰਦੇ ਹਾਂ, ਅਗਲਾ ਕਹਿੰਦਾ ਪਤਾ ਨਹੀਂ ਕੌਣ ਫਿਰਦਾ ਹੈ। ਮਹਾਰਾਜ ਕਹਿੰਦੇ ਜਦ ਤੁਸੀਂ ਪਰਲੋਕ ਵਿੱਚ ਜਾਣਾ ਉੱਥੇ ਸਾਰੇ ਹੀ ਬੰਦੇ ਨਵੇਂ ਹੁੰਦੇ ਨੇ, ਬੇਗਿਆਤੇ ਬੰਦੇ ਨੇ, ਸਾਨੂੰ ਉਹ ਨਹੀਂ ਜਾਣਦੇ, ਅਸੀਂ ਉਹਨਾਂ ਨੂੰ ਨਹੀਂ ਜਾਣਦੇ। ਕਹਿੰਦੇ ਊਹਾਂ ਕਾਮਨਾ ਆਵੈ ਇਹ ਵਿਧ, ਜਿਹੜੀਆਂ ਦੱਸੀਆਂ ਤੀਰਥ ਨਹਾਏ ਅਰ ਧਰਨੀ ਭ੍ਰਮਤਾ, ਵੈਸੇ ਪਾਠ ਉਹ ਲੋਕਨ, ਉਹ ਲੋਕ ਨਹੀਂ ਪਤੀ ਆਵੈ। ਕਿਉਂਕਿ ਉਹ ਜਿਹੜੇ ਲੋਕ ਨੇ ਨਾ ਉੱਥੋਂ ਵਾਲੇ, ਇਹ ਦੋਨੋਂ ਹੀ ਪਾਠ ਨੇ, ਉਹ ਲੋਕਨ ਹੀ ਪਤੀ ਆਵੈ। ਅਸਲ ਪਾਠ ਆਉਂਦਾ ਕਿ ਉਹ ਲੋਕ ਨਹੀਂ ਪਤੀ ਆਵੈ, ਉਹ ਜਿਹੜੇ ਇਹਨਾਂ ਗੱਲਾਂ ਉੱਪਰ ਪਤੀ ਆਵੈ ਭਰੋਸਾ ਨਹੀਂ ਕਰਦੇ। ਜੋ ਮਰਜ਼ੀ ਜਾ ਕੇ ਉਹਨਾਂ ਨੂੰ ਕਹੀ ਜਾਓ, ਚਤੁਰ ਵੇਦ ਮੁੱਖ ਬਚਨੀ ਉਚਰੈ ਆਗੈ ਮਹਿਲ ਨਾ ਪਾਈਐ। ਜਿਹੜਾ ਬੰਦਾ ਮੁੱਖ ਬਚਨੀ ਮੂੰਹ ਜਵਾਨੀ ਚਾਰੇ ਵੇਦਾਂ ਨੂੰ ਵੀ ਉਚਾਰਦਾ, ਉਹ ਵੀ ਅੱਗੇ ਜਾ ਕੇ ਸਰੂਪ ਨੂੰ ਪ੍ਰਾਪਤ ਨਹੀਂ ਕਰ ਸਕਦਾ। ਗੁਰਬਾਣੀ ਤੋਂ ਉੱਤੇ ਕੋਈ ਫੈਸਲੇ ਨਹੀਂ ਹੈਗੇ, ਨਿਰੰਕਾਰ ਆਪ ਹੈ ਗੁਰਬਾਣੀ, ਗੁਰਬਾਣੀ ਨਿਰੰਕਾਰ ਹੀ ਫੈਸਲਾ ਕਰ ਰਿਹਾ। ਕਈ ਬੰਦੇ ਇਹਨਾਂ ਚੀਜ਼ਾਂ ਦਾ ਮਨ ਦੇ ਅੰਦਰ ਥੋੜ੍ਹਾ ਜਿਹਾ ਗੁੱਸਾ ਜਿਹਾ ਕਰ ਲੈਂਦੇ ਕਈ ਵਾਰੀ, ਵੀ ਲੋ ਵੇਦਾਂ ਦੀ ਰਚਨਾ ਤਾਂ ਇੰਨੀ ਵੱਡੀ ਹੈ। ਠੀਕ ਹੈ, ਰਚਨਾ ਬਹੁਤ ਵੱਡੀ, ਆਪਾਂ ਕਦੋਂ ਕਹਿੰਦੇ ਹਾਂ ਕਿ ਰਚਨਾ ਵੱਡੀ ਨਹੀਂ, ਪਰ ਕਈ ਚੀਜ਼ਾਂ ਵੱਡੀਆਂ ਹੁੰਦੀਆਂ ਹੋਈਆਂ ਵੀ ਨਹੀਂ ਕੰਮ ਕਰਦੀਆਂ। ਠੀਕ ਹੈ, ਬਹੁਤ ਕੁਛ ਵੱਡਾ ਹੈ, ਸਤਿਕਾਰਯੋਗ ਹੀ ਹੈ, ਪਰ ਜਿਹੜੀ ਗੁਰੂ ਸਾਹਿਬ ਨੇ ਬਾਣੀ ਲਿਖੀ ਆ ਉਹਨਾਂ ਨੇ ਵੀ ਗਲਤ ਨਹੀਂ ਲਿਖਿਆ। ਉਹਨਾਂ ਨੇ ਪਹਿਲਾਂ ਦੱਸ ਦਿੱਤਾ ਚਾਰ ਵੇਦ ਮੂੰਹ ਰਾਹੀਂ ਕੰਠ ਵੀ ਹੋਣ, ਅੱਗੇ ਸਰੂਪ ਨੂੰ ਨਹੀਂ ਪਾਏਗਾ। ਕਿਉਂਕਿ ਵੇਦਾਂ ਦੇ ਵਿੱਚ ਜੋ ਕਿਹਾ ਸੀ ਉਹ ਤਾਂ ਤੂੰ ਕਮਾਇਆ ਨਹੀਂ, ਵੇਦ ਕੰਠ ਕਰ ਲੈਣ ਨਾਲ ਪ੍ਰਾਪਤੀ ਨਹੀਂ ਹੈ। ਵੇਦਾਂ ਦੇ ਵਿੱਚ ਇੱਕ ਚੀਜ਼ ਲਿਖੀ ਆ ਕਿ ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਾਹੀ ਫਿਰੈ ਜਿਉਂ ਬੇਤਾਲਿਆ। ਪਹਿਲਾਂ ਕੀ ਕਹਿ ਕੇ ਆਏ ਨੇ, ਪਹਿਲਾਂ ਇਹੀ ਕਿਹਾ ਕਿ ਵੇਦ ਸ਼ਾਸਤਰ ਸਿਮਰਤੀਆਂ ਨੇ ਕੀ ਕਿਹਾ। ਉਹਨਾਂ ਨੇ ਕਿਹਾ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਇੱਥੇ ਵੀ ਸਤਿਗੁਰੂ ਮਹਾਰਾਜ ਇਹੀ ਕਹਿੰਦੇ ਨੇ, ਬੂਝੈ ਨਾਹੀ ਏਕ ਸੁਧ ਅੱਖਰ, ਉਹ ਸਗਲੀ ਝਾਖ ਝਖਾਈਐ। ਸ਼ੁੱਧ ਅੱਖਰ, ਸ਼ੁੱਧ ਅਤੇ ਖਿਰਨੇ ਤੋਂ ਰਹਿ ਜੋ ਇੱਕ ਪਰਮੇਸ਼ਰ ਦਾ ਨਾਮ ਹੈ ਉਹਨੂੰ ਤਾਂ ਤੂੰ ਜਪਿਆ ਨਹੀਂ। ਕਿਉਂ ਮਨੁੱਖ ਸਾਰੀ ਉਮਰ ਐਵੇਂ ਹੀ ਝਾਖ ਝਖਾਈਐ, ਗੱਪਾਂ ਹੀ ਮਾਰਦਾ ਰਿਹਾ, ਸਾਰੀ ਜ਼ਿੰਦਗੀ ਗੱਪਾਂ ਹੀ ਮਾਰਦਾ ਰਿਹਾ। ਵੇਦਾਂ ਦੇ ਵਿੱਚ ਨਾਮ ਦੀ ਉੱਤਮਤਾ ਦੱਸੀ ਸੀ, ਇਹਨੇ ਬੰਦੇ ਨੇ ਨਾਮ ਜਪਣ ਦੀ ਬਜਾਏ ਵੇਦਾਂ ਨੂੰ ਕੰਠ ਕਰ ਲਿਆ, ਵੇਦਾਂ ਦੀ ਵਿਆਕਰਨ ਪੜ੍ਹ ਲਈ, ਵੇਦਾਂ ਦੇ ਅਰਥ ਜਾਣ ਲਏ। ਇਹ ਤਾਂਹੀਓ ਹਉਮੈ ਤਾਂਹੀਓ ਹੁੰਦੀ ਹੈ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਦੁਬਾਰਾ, ਕਿਆ ਸੋਚੈ ਬਾਰੰਬਾਰ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਇੰਨਾ ਕੁਛ ਪੜ੍ਹ ਪੜ੍ਹ ਕੇ ਗੱਲ ਨਹੀਂ ਬਣਦੀ ਹੈ ਅਸਲ ਵਿੱਚ। ਸਤਿਗੁਰੂ ਜੇ ਕਹਿੰਦੇ ਨੇ ਤਾਂ ਬੰਦੇ ਨੂੰ ਨਿਮਰਤਾ ਨਾਲ ਉਹ ਗੱਲ ਪ੍ਰਵਾਨ ਕਰਨੀ ਚਾਹੀਦੀ ਹੈ ਭਈ ਹਾਂ ਬਈ ਪੜ੍ਹਾਈ ਕੀ ਧਿਆਨ ਹੀ ਕੁਛ ਬਣਦਾ। ਪਹਿਲਾਂ ਪਹਿਲਾਂ ਅਸੀਂ ਵੀ ਬਹੁਤ ਕੁਛ ਕੀਤਾ ਹੈ ਜੀ, ਬੜਾ ਯਾਦ ਕਰਨਾ, ਬੜਾ ਕੁਛ ਕੰਠ ਕਰਨਾ, ਉਹ ਸਭ ਕੁਝ ਦੇਖਿਆ, ਇਹ ਕੰਮ ਨਹੀਂ ਆਉਣਾ ਕਿਸੇ, ਉਹ ਛੱਡ ਕੇ ਆਪਾਂ ਇੱਕ ਨਾਮ ਤੇ ਹੀ ਹੋ ਗਏ ਬਸ। ਤੇ ਨਾਮ ਜਪਣਾ ਗੁਰੂ ਗ੍ਰੰਥ ਸਾਹਿਬ ਦੀ ਹਰ ਪੰਕਤੀ ਉਹੀ ਕਹਿੰਦੀ, ਨਾਮ ਜਪ ਬਈ, ਨਾਮ ਜਪ ਬਈ, ਇਹ ਦੂਜੀ ਗੱਲ ਦਿਖਾਇਓ ਕਿਸੇ ਪੰਕਤੀ ਚ। ਸਤਿਗੁਰੂ ਦੇ ਕਹਿਣ ਦਾ ਨਾਮ ਦ੍ਰਿੜ ਕਰਾਉਂਦੇ ਗੁਰੂ ਗ੍ਰੰਥ ਸਾਹਿਬ, ਤੇ ਜਦ ਨਾਮ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਆਉਣੀ, ਗੱਲ ਫਿਰ ਛੱਡੀਏ ਪਰੇ, ਐਵੇਂ ਕਾਹਨੂੰ ਫਿਰ ਹੋਰ ਗੱਲਾਂ ਚ ਪੈਣਾ ਆਪਾਂ ਨੇ। ਸਤਿਗੁਰੂ ਕਹਿੰਦੇ ਹਰ ਵਕਤ ਜਿਹੜਾ ਹੈ ਨਾ ਝੱਖਾਂ ਮਾਰਨੀਆਂ, ਐਵੇਂ ਗੱਪਾਂ ਮਾਰਨ ਦਾ ਕੋਈ ਫਾਇਦਾ ਨਹੀਂ ਹੈ। ਗੁਰੂ ਨਾਨਕ ਸਾਹਿਬ ਖੁਦ ਮੋਹਰ ਲਾਉਂਦੇ ਪੰਜਵੇਂ ਪਾਤਸ਼ਾਹ, ਨਾਨਕ ਕਹਿਤੋ ਇਹੋ ਵਿਚਾਰਾ ਜੇ ਕਮਾਵੈ ਸੋ ਪਾਰ ਗਰਾਮੀ। ਸਤਿਗੁਰੂ ਕਥਨ ਕਰਦੇ ਇਸ ਉੱਤਮ ਵਿਚਾਰ ਨੂੰ ਜਿਹੜਾ ਕਮਾਵੇਗਾ ਉਹ ਸੰਸਾਰ ਗ੍ਰਾਮ ਤੋਂ ਪਾਰ ਹੋ ਜਾਵੇਗਾ। ਮਹਾਰਾਜ ਕੀ ਤੁਹਾਡਾ ਹੁਕਮ ਕੀ ਹੈ ਸਾਰੀ ਸੰਗਤ ਪ੍ਰਤੀ? ਸਤਿਗੁਰੂ ਕਹਿੰਦੇ ਅਸੀਂ ਤਾਂ ਇਹੀ ਕਹਿੰਦੇ ਹਾਂ, ਪੰਜਵੇਂ ਪਾਤਸ਼ਾਹ ਗੁਰੂ ਨਾਨਕ ਦੇਵ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ, ਗੁਰ ਸੇਵਹੋ ਅਰ ਨਾਮ ਧਿਆਵਹੋ ਤਿਆਗਹੋ ਮਨਹੋ ਗੁਮਾਨੀ। ਆਪਣੇ ਗੁਰਾਂ ਦੀ ਸੇਵਾ ਕਰੋ ਇੱਕ ਗੱਲ, ਦੂਸਰੀ ਹੈ ਪ੍ਰਭੂ ਦੇ ਨਾਮ ਨੂੰ ਧਿਆਓ, ਅਤੇ ਮਨ ਚੋਂ ਹੰਕਾਰ ਨੂੰ ਤਿਆਗ ਦਿਓ ਤੀਜੀ ਗੱਲ। ਬਸ ਇਹ ਤਿੰਨੇ ਮੁਕਤੀ ਦੇ ਸਾਧਨ ਨੇ, ਬਾਹਲੀਆਂ ਗੱਲਾਂ ਦੀ ਲੋੜ ਹੀ ਨਹੀਂ ਹੈਗੀ। ਬਸ ਇੱਕੋ ਹੀ ਗੱਲ ਯਾਦ ਰੱਖੋ, ਗੁਰ ਸੇਵਹੋ ਅਰ ਨਾਮ ਧਿਆਵਹੋ ਤਿਆਗਹੋ ਮਨੋ ਗੁਮਾਨੀ। ਇੰਨੇ ਤੋਂ ਗਾਹਾਂ ਦੀ ਲੋੜ ਹੀ ਨਹੀਂ ਪੈਂਦੀ ਕਿਸੇ ਗੱਲ ਦੀ, ਇਹ ਤਾਂ ਕਥਾ ਸਾਨੂੰ ਕਰਨੀ ਪੈਂਦੀ ਡਿਊਟੀ ਲੱਗੀ ਕਰਕੇ, ਨਹੀਂ ਤਾਂ ਜੀ ਕਰਦਾ ਹੁੰਦਾ ਬਸ ਆਹ ਤਿੰਨ ਚੀਜ਼ਾਂ ਲੈ ਕੇ ਤੇ ਆਰਾਮ ਨਾਲ ਬੈਠ ਜਾਈਏ ਸਮਾਧੀ ਲਾ ਕੇ, ਡਿਊਟੀ ਕਰਕੇ ਹੀ ਕਥਾ ਕਰਨੀ ਪੈਂਦੀ ਹੈ। ਤਾਂ ਇਹ ਵਿਚਾਰ ਵੀ ਹੈ ਮਨ ਦਾ ਵੀ, ਤਾਂਹੀਓ ਆਪਾਂ ਰਿਕਾਰਡਿੰਗ ਕਰ ਰਹੇ ਹਾਂ ਵੀ ਹੁਣ ਬਾਹਲਾ ਚਿਰ ਤਾਂ ਹੋਣੀ ਨਹੀਂ ਕਥਾ, ਇੰਨਾ ਤਾਂ ਫਿਰ ਬੋਲਿਆ ਵੀ ਨਹੀਂ ਜਾਂਦਾ। ਇਹੀ ਹੈ ਵੀ ਇੰਨਾ ਕੁ ਜਿੰਨੀ ਕੁ ਹੋਗੀ ਰਿਕਾਰਡਿੰਗ ਉਨੀ ਕਰਕੇ ਇੰਨੀ ਕੁ ਦੇ ਦੇਣੀ ਸਭ ਨੂੰ ਵੀ ਤੁਸੀਂ ਹੁਣ ਸੁਣੀ ਜਾਓ ਆਰਾਮ ਨਾਲ। ਇੱਥੇ ਸੰਗਤ ਨੂੰ ਕਿਹਾ ਸੀ ਵੀ ਅਸੀਂ ਤੁਹਾਨੂੰ ਪੋਥੀਆਂ ਵੰਡ ਦਿੰਦੇ ਹਾਂ, ਭੇਜ ਦਿੰਦੇ ਹਾਂ ਪੋਥੀਆਂ, ਉਹ ਕਹਿੰਦੇ ਸਾਡੇ ਕੋਲ ਪੜ੍ਹਨ ਦਾ ਟਾਈਮ ਨਹੀਂ, ਕਿਉਂ ਅਸੀਂ ਕੰਮਾਂ ਕਾਰਾਂ 'ਚ ਫਸੇ ਹੁੰਦੇ ਹਾਂ, ਰਿਕਾਰਡਿੰਗ ਕੀਤੀ ਹੋਈ ਅਸੀਂ ਸੁਣ ਸਕਦੇ ਹਾਂ। ਉਹ ਵੀ ਬਿਲਕੁਲ ਹੀ ਅਣਜਾਣ ਅਤੇ ਨਵੇਂ ਵਿਅਕਤੀ ਲਈ ਬਹੁਤ ਸਾਦੇ ਜਿਹੇ ਢੰਗ ਨਾਲ ਆਪਾਂ ਹਰ ਇੱਕ ਚੀਜ਼ ਦੱਸਦੇ ਹਾਂ ਵੀ ਆਹ ਸੌਖਾ ਜਿਹਾ ਕੰਮ ਕਰ ਲਾ ਬਈ।